सतनाम श्री वाहिगुरु पाउस हावे जानतो तिर जुलते शीस सहावा चरनी मुख सहावा जानतो जस गावे जियो पयात शरनी तेंडी बंदश मैं कोई ना डिठा तू नानक मन पाणा कोल कमाई तिस मित्र विचोले जै मिल कंत पिशाना तुमरी शरण तुम्हारी आसा तुम ही सज्जन सुहेले राखो राखन हार दयाला नानक करके गोले दीन दुनिया दे मालक दी हजूरी अंदर जुड़ बैठे सतसंगियो करो रसना पवित्र आओ गज के फतेह बुलाओ जी वाहिगुरु जी का खालसा वाहिगुरु जी की फतेह। गुरु सवारियो सतगुरु जी दी अपार बख्शिश रहमत दा सदका कुछ दिनों तो महान संत क्रांतिकारी संत भगत कबीर जी जिन्हां दे पावन सलोकां दी विचार रल मिल के करन दा सुभाग प्राप्त होया। भावें नाम दे ओ भगत ने पर बाणी वल्लों वेखीए ते ओ साडे गुरु ने। जिथे गुरु साहिबान दी पावन बाणी नूं असी सीस झुकाने आ उत्थे कबीर जी दी बाणी नूं वी सीस झुकदा है। उत्थे भगत रविदास जी दी बाणी अगे वी सीस झुकदा है। उत्थे भगत नामदेव जी दी बाणी अगे वी सीस झुकदा है। ये महान दात गुरु नानक दे घर दी है। इत्थे सारयां नूं बराबरता दित्ती जांदी है। सारयां नूं इक थां ते बैठण दिता जाता है। नहीं तो आम बाकी धर्मां विच ऐसा वेखण विच नहीं आता। इथों तक कि कबीर जी की जिहड़ी बाणी है जिन्हां दे सलोकां दे असीं विचार कर रहे हैं ना कबीर जी दे बाणी दे नाल भी किसी होर दी बाणी शामिल नहीं। भगत रविदास जी की बाणी दे नाल भी किसी होर दी बाणी शामिल नहीं। भगत नामदेव जी की बाणी दे नाल भी किसी होर दी बाणी शामिल नहीं। ये केवल गुरु नानक दा घर है जिथे एक ऐसे पैगंबर ने धन गुरु नानक दे महाराज जिन्हां दी बाणी दे नाल बाकियां दी बाणी भी शामिल है। ये महान कृपा है गुरु नानक दे घर दी। तो कबीर जी दे जो पावन सलोक ने उन्हां विच कबीर जी सानू प्रेरणा देंदे ने जोर देंदे ने सिमरन ते। क्यों? क्योंकि साई दे नाल मलाप केवल सिमरन द्वारा ही होना है। इस करके बार बार जोर सिमरन ते दिता जांदा है। पर सिमरन करना साडे देश की जो संस्कृति उस अनुसार हरेक मनुख दे वस की गल नहीं सी कि हरेक मनुख नूं अधिकार ही नहीं है सिमरन करन दा। हरेक मनुख नूं अधिकार ही नहीं है उसनूं चेते करन दा। और यही कारण है ਕਿ ਭਗਤ ਨਾਮਦੇਵ ਜੀ ਨੂੰ ਮੰਦਿਰ ਵਿੱਚ ਬੈਠਿਆਂ ਨੂੰ ਬਾਹੋਂ ਫੜ ਕੇ ਉਠਾ ਦਿੱਤਾ ਗਿਆ ਸੀ। ਕਿਉਂ? ਤੁਸੀਂ ਨੀਵੀਂ ਜਾਤ ਦੇ ਹੋ, ਤੁਸੀਂ ਸਿਮਰਨ ਨਹੀਂ ਕਰ ਸਕਦੇ, ਤੁਸੀਂ ਉਸ ਮਾਲਕ ਨੂੰ ਚੇਤੇ ਨਹੀਂ ਕਰ ਸਕਦੇ। ਕਹਿਣਾ ਪਿਆ ਭਗਤ ਨਾਮਦੇਵ ਜੀ ਨੂੰ ਵੀ। ਕਹਿੰਦੇ ਨੇ ਹਸਤ ਖੇਲਤ ਤੇਰੇ ਦਿਓਰੇ ਆਇਆ। ਕਹਿੰਦੇ ਨੇ ਮੈਂ ਤੇ ਬੜਾ ਹੀ ਖੁਸ਼ ਸਾਂ, ਹੱਸਦਾ ਖੇਡਦਾ ਮੈਂ ਤੇਰੇ ਮੰਦਿਰ ਵਿੱਚ ਆਇਆ। ਭਗਤ ਕਰਤ ਨਾਮਾ ਪਕੜੇ ਉਠਾਇਆ। ਭਗਤੀ ਕਰਦੇ ਨੂੰ ਬਾਹੋਂ ਫੜ ਕੇ ਉਠਾ ਦਿੱਤਾ। ਕਾਰਨ ਕੀ ਸੀ? ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕਮਲੀ ਚੱਲਿਆ ਪਲਟਾਏ, ਦਿਓਰੇ ਪਾਛੈ ਬੈਠਾ ਜਾਏ। ਕਹਿੰਦੇ ਨੇ ਪਿਛਲੇ ਪਾਸੇ ਜਾ ਕੇ ਬਹਿ ਗਏ ਔਰ ਹੋਇਆ ਕਿ ਦੇਖੋ ਕੇਵਲ ਭਗਤ ਨਾਮਦੇਵ ਜੀ ਨਾਲ ਨਹੀਂ, ਬੜਿਆਂ ਨਾਲ ਐਸਾ ਹੁੰਦਾ ਔਰ ਹੁਣ ਤੱਕ ਵੀ ਹੋ ਰਿਹਾ ਹੈ। ਕਿਉਂਕਿ ਜਿੱਥੇ ਪੁਜਾਰੀ ਹੰਕਾਰੀ ਹੋ ਜਾਣ ਉੱਥੇ ਉਹ ਕਰਤਾਰੀ ਨਹੀਂ ਰਹਿੰਦੇ। ਐਸਾ ਵੇਖਣ ਵਿੱਚ ਆਇਆ। ਕਹਿੰਦੇ ਨੇ ਕਿ ਕੋਈ ਸ਼ੂਦਰ ਕਿਸੇ ਮੰਦਿਰ ਵਿੱਚ ਚਲਾ ਗਿਆ, ਜਿਵੇਂ ਭਗਤ ਨਾਮਦੇਵ ਜੀ ਗਏ ਤੇ ਇਹਨਾਂ ਨੂੰ ਬਾਹੋਂ ਫੜ ਕੇ ਉਠਾ ਦਿੱਤਾ ਗਿਆ, ਇਸੇ ਤਰ੍ਹਾਂ ਹੀ ਕੋਈ ਰੱਬ ਦਾ ਪਿਆਰਾ ਨੀਵੀਂ ਜਾਤ ਜਿਸ ਨੂੰ ਕਿਹਾ ਜਾਂਦਾ ਸੀ ਮੰਦਿਰ ਵਿੱਚ ਗਿਆ ਤੇ ਪੁਜਾਰੀ ਬੜੇ ਹੰਕਾਰੀ ਸਨ, ਉਹਨਾਂ ਨੇ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ। ਉਸ ਦੀ ਮਾਰ ਕੁਟਾਈ ਕੀਤੀ, ਉਹ ਮਾਰ ਖਾ ਕੇ ਤੇ ਘਰ ਆ ਗਿਆ। ਥੱਕਿਆ ਟੁੱਟਿਆ ਲੰਮਾ ਪੈ ਗਿਆ, ਨੀਂਦ ਆ ਗਈ। ਨੀਂਦ ਆਈ ਤੇ ਸੁਪਨਾ ਆ ਗਿਆ, ਸੁਪਨੇ ਵਿੱਚ ਭਗਵਾਨ ਮਿਲ ਪਏ ਤੇ ਭਗਵਾਨ ਨੇ ਪੁੱਛ ਲਿਆ, ਕਹਿਣ ਲੱਗੇ ਪਿਆਰਿਆ ਕੀ ਹੋਇਆ? ਉਸਨੇ ਕਿਹਾ ਭਗਵਾਨ ਤੈਨੂੰ ਪਤਾ ਹੈ ਮੈਨੂੰ ਮਾਰ ਪਈ ਹੈ, ਤੈਨੂੰ ਕਿਉਂ ਮਾਰ ਪਈ ਹੈ, ਤੂੰ ਕਿੱਥੇ ਗਿਆ ਸੈਂ? ਕਹਿਣ ਲੱਗਾ ਭਗਵਾਨ ਮੈਂ ਤੇਰੇ ਮੰਦਿਰ ਵਿੱਚ ਗਿਆ ਸਾਂ, ਮੈਨੂੰ ਤੇਰੇ ਪੁਜਾਰੀਆਂ ਨੇ ਮਾਰਿਆ। ਤੇ ਭਗਵਾਨ ਨੇ ਹੱਸ ਕੇ ਪਤਾ ਕੀ ਆਖਿਆ? ਕਹਿਣ ਲੱਗੇ ਭੋਲਿਆ ਤੂੰ ਉੱਥੇ ਕੀ ਕਰਨ ਚਲਾ ਗਿਆ ਸੈਂ? ਉੱਥੇ ਤੇ ਉਹਨਾਂ ਕਦੇ ਮੈਨੂੰ ਨਹੀਂ ਵੜਨ ਦਿੱਤਾ, ਤੂੰ ਕੀ ਲੈਣ ਚਲਾ ਗਿਆ? ਕਿਉਂਕਿ ਜਿੱਥੇ ਹੰਕਾਰ ਹੈ ਉੱਥੇ ਕਦੇ ਵੀ ਨਿਰੰਕਾਰ ਨਹੀਂ ਹੁੰਦਾ। ਪਰ ਇੱਕ ਵਿਚਾਰਧਾਰਾ ਬਣੀ ਸੀ ਵੀ ਸ਼ੂਦਰ ਬੰਦਾ ਬੰਦਗੀ ਨਹੀਂ ਕਰ ਸਕਦਾ। ਭਗਤ ਨਾਮਦੇਵ ਜੀ ਨੂੰ ਜਦੋਂ ਮੰਦਰ ਚੋਂ ਉਠਾ ਦਿੱਤਾ ਤੇ ਭਗਤ ਨਾਮਦੇਵ ਜੀ ਬੜੇ ਸਾਹਸ ਵਾਲੇ, ਬੜੀ ਦ੍ਰਿੜਤਾ ਵਾਲੇ, ਉਹਨਾਂ ਨੇ ਦਿਲ ਨਹੀਂ ਛੱਡਿਆ, ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ। ਪਿੱਛੇ ਜਾ ਕੇ ਤੇ ਉੱਚੀ ਆਵਾਜ਼ ਵਿੱਚ ਉਸ ਮਾਲਕ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ। ਤੇ ਤੁਸੀਂ ਕਦੀ ਵੇਖਿਆ ਹੋਵੇਗਾ, ਕਈ ਵਾਰੀ ਕੋਈ ਛੋਟਾ ਜਿਹਾ ਬੱਚਾ ਬਾਪੂ ਬੈਠਾ ਹੋਵੇ ਘਰ ਵਿੱਚ ਤੇ ਬੱਚਾ ਨਿੱਕੀਆਂ ਨਿੱਕੀਆਂ ਬਾਹਾਂ ਨਾਲ ਪਿੱਛੋਂ ਆ ਕੇ ਗਲਵਕੜੀ ਪਾ ਲਵੇ, ਬਾਪੂ ਇੰਨਾ ਪਿਆਰ ਵਿੱਚ ਭਿੱਜ ਜਾਂਦਾ ਹੈ ਕਿ ਇੱਕੋ ਦਮ ਆਪਣਾ ਮੁੱਖ ਆਪਣੇ ਪੁੱਤਰ ਵਾਲੇ ਪਾਸੇ ਕਰ ਲੈਂਦਾ ਹੈ। ਐਸਾ ਹੀ ਹੋਇਆ। ਭਗਤ ਨਾਮਦੇਵ ਜੀ ਨੇ ਪਿਛਲੇ ਪਾਸੇ ਜਾ ਕੇ ਬੈਠ ਗਏ ਤੇ ਉਹ ਆਪ ਕਹਿੰਦੇ ਨੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਵਰਾ ਫਿਰੈ। ਕਹਿੰਦੇ ਨੇ ਜਿਵੇਂ ਜਿਵੇਂ ਭਗਤ ਨਾਮਦੇਵ ਹਰੀ ਦੇ ਗੁਣ ਗਾਉਂਦੇ ਨੇ, ਉਸ ਮੰਦਰ ਦਾ ਮੂੰਹ ਵੀ ਉਸੇ ਪਾਸੇ ਹੀ ਹੋ ਗਿਆ ਜਿੱਧਰ ਰੱਬ ਦਾ ਪਿਆਰਾ ਬਹਿ ਕੇ ਉਹਦੀ ਸਿਫਤ ਸਲਾਹ ਕਰ ਰਿਹਾ ਸੀ। ਉਹਦੀ ਪ੍ਰਾਪਤੀ ਸਿਫਤ ਸਲਾਹ ਨਾਲ ਹੀ ਹੋਣੀ ਹੈ। ਔਰ ਸਿਫਤ ਸਲਾਹ ਕਿਵੇਂ? ਕੇਵਲ ਰਸਨਾ ਨਾਲ ਨਹੀਂ। ਔਰ ਇਹ ਵੀ ਮੈਂ ਬੇਨਤੀ ਕਰਾਂ ਕਿ ਰਸਨਾ ਤੋਂ ਬਿਨਾਂ ਉਹਦੇ ਗੀਤ ਗਾਏ ਵੀ ਨਹੀਂ ਜਾ ਸਕਦੇ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਰਸਨਾ ਦੇ ਨਾਲ ਗੀਤ ਗਾਣੇ ਨੇ, ਪਰ ਗੀਤ ਗਾਉਂਦਿਆਂ ਗਾਉਂਦਿਆਂ ਮਨ ਤੱਕ ਪਹੁੰਚਣਾ ਹੈ। ਬਾਹਰੋਂ ਰਸਨਾ ਦੇ ਨਾਲ ਗੀਤ ਗਾਉਂਦਿਆਂ ਗਾਉਂਦਿਆਂ ਕਿਤੇ ਮਨ ਤੱਕ ਪਹੁੰਚ ਜਾਈਏ, ਇਹ ਬਾਣੀ ਮਨ ਤੱਕ ਪਹੁੰਚ ਜਾਏ। ਅੱਜ ਮੈਂ ਹੈਰਾਨ ਹੋ ਜਾਂਦਾ ਜਦੋਂ ਕਈ ਵਾਰੀ ਕਈ ਕਹਿੰਦੇ ਨੇ ਨਾ ਜੀ ਕਿ ਬੜਾ ਹੀ ਨਾਮ ਜਪਿਆ, ਬੜੇ ਜਪਜੀ ਸਾਹਿਬ ਦੇ ਪਾਠ ਕੀਤੇ ਨੇ, ਬੜੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਪਰ ਅਜੇ ਤੱਕ ਕੋਈ ਖੇਡ ਬਣੀ ਨਹੀਂ, ਕੋਈ ਗੱਲ ਬਣੀ ਨਹੀਂ, ਇਹਦਾ ਕੀ ਕਾਰਨ ਹੈ? ਔਰ ਤੁਸੀਂ ਇਹ ਵੇਖਦੇ ਹੋ ਕਿ ਬਹੁਤ ਨੇ ਨਾਮ ਜਪਣ ਵਾਲੇ ਤੇ ਬੜੇ ਨੇ, ਕੀ ਸਾਰਿਆਂ ਦੀ ਖੇਡ ਬਣ ਜਾਂਦੀ? ਕਈ ਤੇ ਐਸੇ ਵੀ ਨੇ ਜਿਹੜੇ ਨਹੀਂ ਨਾਮ ਜਪਦੇ, ਜਪਣ ਵਾਲਿਆਂ ਦਾ ਜੀਵਨ ਉਹਨਾਂ ਨਾਲੋਂ ਵੀ ਨਿਗਰਿਆ ਹੋਇਆ ਹੁੰਦਾ ਹੈ। ਉਹਦਾ ਕੀ ਕਾਰਨ ਹੈ? ਕਾਰਨ ਇੱਕੋ ਹੀ ਹੈ ਕਿ ਕੇਵਲ ਤਨ ਕਰਕੇ ਨਾਮ ਜਪਿਆ, ਮਨ ਕਰਕੇ ਨਹੀਂ ਜਪਿਆ। ਸਾਹਿਬ ਕਹਿੰਦੇ ਨੇ ਨਾ, ਮਨ ਕਰ ਕਬੂ ਨਾ ਹਰ ਗੁਣ ਗਾਇਓ। ਕਹਿੰਦੇ ਨੇ ਮਨ ਕਰਕੇ ਤੇ ਕਦੇ ਗੀਤ ਗਾਏ ਹੀ ਨਹੀਂ, ਤੇ ਗੱਲ ਤੇ ਉਦੋਂ ਬਣਨੀ ਸੀ ਜਦੋਂ ਮਨ ਦੇ ਨਾਲ ਉਹਦੇ ਗੀਤ ਗਾਏ ਜਾਂਦੇ, ਮਨ ਦੇ ਨਾਲ ਉਹਦੀ ਸਿਫਤ ਸਲਾਹ ਕੀਤੀ ਜਾਂਦੀ। ਕੇਵਲ ਤਨ ਕਰਕੇ ਗੀਤ ਗਾਉਣ ਦੇ ਨਾਲ ਗੱਲ ਨਹੀਂ ਬਣਨੀ, ਮਨ ਕਰਕੇ ਗਾਣੇ ਪੈਣਗੇ। ਤੋ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਪਿਆਰਿਆ ਤੂੰ ਇਸ ਚੱਕਰ ਵਿੱਚ ਨਾ ਪਈ ਕਿ ਜੋ ਇੱਕ ਵਿਚਾਰਧਾਰਾ ਬਣੀ ਹੈ, ਇੱਕ ਇਹ ਵੀ ਸੀ ਕਿ ਜੋ ਪਿਛਲੇ ਕੀਤੇ ਹੋਏ ਕਰਮ ਨੇ ਨਾ ਉਹ ਬਦਲਦੇ ਨਹੀਂ, ਪਿਛਲੇ ਕੀਤੇ ਕਰਮਾਂ ਕਰਕੇ ਐਸਾ ਜਨਮ ਮਿਲਿਆ, ਐਸੀ ਜਾਤ ਮਿਲੀ ਹੈ, ਤੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਬਦਲਦੇ ਨਹੀਂ। ਪਰ ਗੁਰੂ ਨਾਨਕ ਦੇ ਘਰ ਨੇ ਕਹਿ ਦਿੱਤਾ, ਕਹਿਣ ਲੱਗੇ ਨਹੀਂ, ਇਸ ਭਰਮ ਵਿੱਚ ਨਾ ਪਿਓ, ਇੱਥੇ ਕੀਤੇ ਹੋਏ ਕਰਮ ਵੀ ਬਦਲ ਜਾਂਦੇ ਨੇ। ਇੱਥੇ ਤੇ ਭਗਤ ਸਦਨਾ ਜੀ ਬੜਾ ਪਿਆਰਾ ਬਚਨ ਕਰਦੇ ਨੇ, ਉਹ ਕਹਿੰਦੇ ਨੇ ਤਉ ਗੁਰ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ। ਕਹਿੰਦੇ ਨੇ ਵੀ ਗੁਰੂ ਕੋਲ ਜਾਣ ਦੀ ਫਿਰ ਕੀ ਲੋੜ ਏ ਜੇ ਬੰਦੇ ਦੇ ਕਰਮ ਹੀ ਨਹੀਂ ਬਦਲਦੇ, ਤੇ ਫਿਰ ਤੇ ਫਾਇਦਾ ਹੀ ਨਹੀਂ ਕੋਈ ਜਾਣਦਾ। ਤਉ ਗੁਰ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ, ਸਿੰਘ ਸ਼ਰਨ ਕੱਤ ਜਾਈ ਹੈ ਜੋ ਜੰਬਕ ਗ੍ਰਾਸੇ। ਕਹਿੰਦੇ ਨੇ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ, ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਅਰਥ ਹੈ ਜੇ ਫੇਰ ਵੀ ਗਿੱਦੜਾ ਨਹੀਂ ਖਾ ਜਾਣਾ। ਗੁਰੂ ਦੀ ਸ਼ਰਨ ਵਿੱਚ ਜਾਣ ਦਾ ਕੀ ਮਤਲਬ ਹੈ ਜੇ ਕਰਮ ਹੀ ਨਹੀਂ ਸਾਡੇ ਬਦਲਦੇ, ਤੇ ਇੱਥੇ ਕਰਮ ਵੀ ਬਦਲਦੇ ਨੇ। ਇੱਥੇ ਬਸ ਨਹੀਂ, ਸਾਹਿਬ ਕਹਿੰਦੇ ਨੇ ਕੌਣ ਕੋ ਕਲੰਕ ਰਹੋ ਰਾਮ ਨਾਮ ਲੇ ਤਹੀ। ਕਹਿੰਦੇ ਨੇ ਕਿਹਨੂੰ ਕਲੰਕ ਰਿਹਾ, ਕਿਹਦਾ ਕਲੰਕ ਨਹੀਂ ਮਿਟਿਆ ਜਿਹਨੇ ਰਾਮ ਦਾ ਨਾਮ ਜਪਿਆ। ਕੋਈ ਜਪੇ ਤੇ ਸਹੀ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇ ਤਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ। ਕਹਿੰਦੇ ਨੇ ਜਿਹੜੇ ਪਤਤ ਸੰਨਾ ਉਹ ਵੀ ਪਵਿੱਤਰ ਹੋ ਗਏ, ਬਸ ਲੋੜ ਸੀ ਉਸਦਾ ਨਾਮ ਲੈਣ ਦੀ। ਪਰ ਕਬੀਰ ਜੀ ਕਹਿੰਦੇ ਨੇ ਕਬੀਰ ਡਗ ਮਗ ਕਿਆ ਕਰੇ ਕਹਾਂ ਡੁਲਾਵੇ ਜੀਓ, ਸਰਬ ਸੁਖ ਕੋ ਨਾਏ ਕੋ ਰਾਮ ਨਾਮ ਰਸ ਪੀਓ। ਕਹਿੰਦੇ ਨੇ ਕਿੱਥੇ ਜੱਕੋ ਤੱਕੇ ਕਰਦਾ ਫਿਰਨਾ, ਕਿੱਥੇ ਡੱਕੇ ਡੋਲੇ ਖਾਂਦਾ ਫਿਰਨਾ, ਕਹਾਂ ਡੁਲਾਵੇਂ ਜੀਓ, ਕਿਉਂ ਤੈਨੂੰ ਕਿਤੇ ਟਿਕਾਈ ਨਹੀਂ ਮਿਲਦੀ। ਹਰੇਕ ਬੰਦਾ ਚਾਹੁੰਦਾ ਹੈ ਮੈਨੂੰ ਸੁੱਖ ਮਿਲੇ, ਅੰਦਰ ਭਾਵਨਾ ਸੁੱਖ ਦੀ ਹੈ, ਤੇ ਸੁੱਖ ਦਾ ਵਸੀਲਾ ਕੇਵਲ ਸਿਮਰਨ ਹੈ। ਸਿਮਰਨ ਤੋਂ ਬਗੈਰ ਸੁੱਖ ਦੀ ਪ੍ਰਾਪਤੀ ਨਹੀਂ ਜੇ ਹੋ ਸਕਦੀ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਸਰਬ ਸੂਖ ਕੋ ਨਾਇਕੋ, ਸਾਰੇ ਸੁੱਖਾਂ ਦਾ ਖਜ਼ਾਨਾ ਜਿਹੜਾ ਜਿੱਥੋਂ ਇਹ ਸੁੱਖ ਮਿਲਦੇ ਨੇ, ਨਾਇਕ ਕਹਿੰਦੇ ਨੇ ਆਗੂ ਨੂੰ। ਭਾਵ ਕੀ ਹੈ ਕਿ ਜਿਹੜੀ ਤੱਤ ਦੀ ਗੱਲ ਹੈ ਕਿ ਸੁੱਖ ਮਿਲਣਾ ਕਿੱਥੋਂ ਹੈ। ਕਬੀਰ ਸਾਹਿਬ ਕਹਿਣ ਲੱਗੇ ਸਰਬ ਸੂਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਕਹਿੰਦੇ ਨੇ ਜਿਹਨੂੰ ਰਾਮ ਦੇ ਨਾਮ ਦਾ ਰਸ ਆ ਗਿਆ, ਜਿਹਨੇ ਇਹ ਅੰਮ੍ਰਿਤ ਛਕ ਲਿਆ ਨਾ, ਕਹਿੰਦੇ ਨੇ ਉਸ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਅਸੀਂ ਪੜ੍ਹਦੇ ਹਾਂ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਜੋ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਉਹਦੀ ਸ਼ਰਨ ਵਿੱਚ ਆ ਜਾ। ਪਰ ਮੈਂ ਇੱਕ ਬੇਨਤੀ ਕਰਾਂ, ਉਹਦੀ ਸ਼ਰਨ ਵਿੱਚ ਆ ਕੇ ਉਹਦਾ ਸਿਮਰਨ ਕਰਨਾ ਹੈ ਬੜੀ ਔਖੀ ਗੱਲ ਜੀ। ਕਹਿ ਦੇਣਾ ਬੜਾ ਸੌਖਾ ਹੈ, ਪਰ ਕਰਨਾ ਬਹੁਤ ਔਖਾ ਹੈ। ਚਿਤਵਤ ਪਾਪ ਨਾ ਆਲਕ ਆਵੇ। ਕਹਿੰਦੇ ਨੇ ਪਾਪ ਕਰਨ ਲੱਗਿਆ ਬੰਦੇ ਨੂੰ ਕਦੇ ਆਲਕ ਨਹੀਂ ਹੁੰਦੀ। ਚੋਰੀ ਕਰਨ ਲੱਗਿਆ, ਦੁਰਾਚਾਰ ਕਰਨ ਲੱਗਿਆ ਬੰਦਾ ਕਦੇ ਆਲਕ ਨਹੀਂ ਕਰਦਾ। ਵੇਸਵਾ ਭਜਤ ਕਿਛ ਨਹਿ ਸ਼ਰਮ, ਸਾਰੋ ਦਿਨਸ ਮਜੂਰੀ ਕਰੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਕਹਿੰਦੇ ਨੇ ਸਾਰਾ ਦਿਨ ਮਾਇਆ ਵਾਸਤੇ ਇਹ ਮਜ਼ਦੂਰੀ ਕਰ ਸਕਦਾ ਹੈ। ਔਰ ਮੈਂ ਵੇਖਦਾ 18-18 ਘੰਟੇ ਵਿਦੇਸ਼ਾਂ ਵਿੱਚ ਸਾਡੇ ਵੀਰ ਕੰਮ ਕਰਦੇ ਨੇ। ਕਿਸ ਵਾਸਤੇ? ਧਨ ਵਾਸਤੇ, ਮਾਇਆ ਵਾਸਤੇ। ਪਰ ਜੇ ਕੋਈ ਆਖੇ ਨਾ ਕਿ ਆਓ ਅੱਧਾ ਘੰਟਾ ਬਹਿ ਕੇ ਸਾਰੇ ਰਲ ਕੇ ਸਿਮਰਨ ਕਰੀਏ, ਉਹ ਕਹਿਣਗੇ ਨਹੀਂ ਗਿਆਨੀ ਜੀ, ਸਾਡੇ ਕੋਲੋਂ ਤੇ ਚੌਂਕੜੀ ਨਹੀਂ ਵੱਜਦੀ, ਸਾਡੇ ਕੋਲੋਂ ਤੇ ਬੈਠਣਾ ਹੀ ਬੜਾ ਮੁਸ਼ਕਲ ਹੈ। ਸਾਰੋ ਦਿਨ ਸ ਮਜੂਰੀ ਕਰੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਕਹਿੰਦੇ ਨੇ ਸਿਰ ਵਿੱਚ ਪੱਥਰ ਡਿੱਗ ਪੈਂਦੇ ਨੇ, ਪਹਾੜ ਡਿੱਗ ਪੈਂਦੇ ਨੇ, ਜੇ ਕਿਤੇ ਸਿਮਰਨ ਕਰਨ ਵਾਸਤੇ ਆਖਿਆ ਜਾਏ। ਸਿਮਰਨ ਕਰਨਾ ਹੈ ਬਹੁਤ ਕਠਿਨ ਹੈ, ਪਰ ਕਹਿੰਦੇ ਨੇ ਸਾਰੇ ਸੁੱਖਾਂ ਦਾ ਸਾਧਨ ਵੀ ਇਹ ਹੀ ਹੈ, ਉਸ ਮਾਲਕ ਨੂੰ ਚੇਤੇ ਕਰਨਾ, ਉਸ ਮਾਲਕ ਨੂੰ ਯਾਦ ਕਰਨਾ, ਇਹੀ ਉਸਦੇ ਸੁੱਖ ਦੀ ਪ੍ਰਾਪਤੀ ਹੈ। ਔਰ ਹਰੇਕ ਬੰਦੇ ਦੇ ਅੰਦਰ ਦੀ ਚਾਹਨਾ ਹੈ ਸੁੱਖ, ਮੈਨੂੰ ਸੁੱਖ ਮਿਲ ਜਾਏ। ਪਰ ਸੁੱਖ ਮਿਲਦਾ ਕਿੱਥੋਂ ਹੈ? ਸੁੱਖ ਨਾ ਨਾਮ ਬਿਨ, ਨਾਮ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖ ਕਿੱਥੇ ਨੇ? ਹਰੀ ਦੇ ਗੁਣ ਗਾਣ ਵਿੱਚ। ਤੇ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਣੇ, ਉਪਰ ਲਾਲ ਜੜਾਓ, ਦੀਸੇ ਦਾਦੇ ਕਾਨ ਜਿਉ, ਜਿਨ ਮਨ ਨਾਹੀ ਨਾਉ। ਕਹਿੰਦੇ ਨੇ ਉਦਾਹਰਣ ਦਿੰਦੇ ਨੇ ਕਿ ਕੁੰਡਲ ਵਾਲੇ ਬਣਾਏ ਨੇ ਸੋਨੇ ਦੇ, ਉਹਨਾਂ ਦੇ ਉੱਤੇ ਬੜੇ ਕੀਮਤੀ ਹੀਰੇ ਵੀ ਜੜੇ ਹੋਏ ਨੇ। ਸਾਡਾ ਵੀ ਇਹ ਜੀਵਨ ਵੇਖਣ ਨੂੰ ਤੇ ਸੋਨੇ ਵਰਗਾ ਹੈ, ਬੜੀ ਚਮਕ ਦਮਕ ਹੈ, ਵਿਖਾਵਾ ਬਹੁਤ ਹੈ, ਬਾਹਰੋਂ ਤੇ ਬੜੀ ਚਮਕ ਨਜ਼ਰ ਆਉਂਦੀ ਹੈ। ਦੀਸੇ ਦਾਦੇ ਕਾਨ ਜਿਉ, ਜਿਨ ਮਨ ਨਾ ਹੀ ਨਾਉ। ਬੜਾ ਪਿਆਰਾ ਬਚਨ ਕੀਤਾ। ਉਦਾਹਰਣ ਦਿੱਤੀ ਹੈ ਇੱਕ ਕਾਨੇ ਦੀ, ਸਰਕੜੇ ਦੀ। ਜਦੋਂ ਤੁਸੀਂ ਕਿਤੇ ਵੇਖੋ ਕਾਨੇ ਨੂੰ ਸੇਕ ਲੱਗ ਜਾਏ ਨਾ, ਤੇ ਉਹਦੀ ਚਮਕ ਜਿਹੜੀ ਹੈ ਦੂਜਿਆਂ ਨਾਲੋਂ ਵੀ ਜ਼ਿਆਦਾ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅਜੇ ਸੇਕ ਨਹੀਂ ਲੱਗਾ ਉਹਨਾਂ ਨਾਲੋਂ ਇਸ ਦੀ ਚਮਕ ਜ਼ਿਆਦਾ ਹੋਵੇਗੀ। ਪਰ ਜੇ ਕਿਤੇ ਉਸ ਨੂੰ ਅੰਦਰੋਂ ਵੇਖਿਆ ਜਾਏ ਤੇ ਅੰਦਰ ਉਹਦੇ ਸਵਾਹ ਹੀ ਭਰੀ ਹੋਈ ਹੈ। ਅੰਦਰ ਤੇ ਕੇਵਲ ਕਾਲਖ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਜਣ ਦੇ ਚਿੱਟੇ ਬਸਤਰ ਵੇਖ ਕੇ ਇਹ ਬਚਨ ਤਾਂ ਹੀ ਕਿਹਾ ਸੀ। ਕਹਿਣ ਲੱਗੇ ਉੱਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਜੂਠ ਨਾ ਉਤਰੇ ਜੇ ਸੋ ਤੋ ਐ ਤਿਸ ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲਿਖਾ ਮੰਗੀ ਐ ਤਿੱਥੇ ਖੜੇ ਦਿਸਣ। ਕਹਿੰਦੇ ਨੇ ਸੱਜਣਾ ਕਹਿਣ ਦਾ ਭਾਂਡਾ ਹੋਵੇ ਨਾ ਤੇ ਬਾਹਰੋਂ ਬੜਾ ਚਮਕਦਾ ਹੀ, ਪਰ ਜਦੋਂ ਕਿਤੇ ਥੋੜਾ ਜਿਹਾ ਇਹਨੂੰ ਰਗੜ ਕੇ ਵੇਖੋ ਤੇ ਅੰਦਰ ਇਹਦੇ ਕੇਵਲ ਕਾਲਖ ਹੀ ਭਰੀ ਹੁੰਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਬੀਰ ਵੈਸ਼ਨੋ ਹੁਆ ਤੋ ਕਿਆ ਭਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਰਹਾ ਅੰਤਰ ਭਰੀ ਪੰਗਾਰ। ਬਾਹਰੋਂ ਤੇ ਬਾਰਾਂ ਮੰਨੀ ਦਾ ਸੋਨਾ ਨਜ਼ਰ ਆਉਂਦਾ ਪਰ ਅੰਦਰ ਕੇਵਲ ਕਾਲਖ ਹੀ ਭਰੀ ਹੋਈ ਹੈ। ਬਹੁਤਾਤ ਅੱਜ ਤੁਹਾਨੂੰ ਐਸੇ ਮਿਲਣਗੇ। ਧਰਮ ਦੀ ਯਾਤਰਾ ਜਿਹੜੀ ਹੈ ਨਾ ਇਹ ਤੇ ਸੱਚ ਦੀ ਯਾਤਰਾ ਹੈ, ਸੱਚ ਹੋਣਾ ਚਾਹੀਦਾ, ਪਰ ਬਹੁਤਾਤ ਵਿੱਚ ਐਸਾ ਵੇਖਣ ਵਿੱਚ ਨਹੀਂ ਆਉਂਦਾ। ਬਾਹਰੋਂ ਵਿਦਵਾਨ ਹੋਣਾ ਗੱਲ ਹੋਰ ਹੈ, ਅੰਦਰੋਂ ਧਰਮੀ ਹੋਣਾ ਗੱਲ ਹੋਰ ਹੈ। ਬਾਹਰੋਂ ਚੰਗਾ ਕੀਰਤਨੀਆ ਹੋ ਜਾਣਾ ਗੱਲ ਹੋਰ ਹੈ, ਪਰ ਅੰਦਰੋਂ ਧਰਮੀ ਹੋਣਾ ਗੱਲ ਹੋਰ ਹੈ। ਤੁਹਾਨੂੰ ਬਹੁਤ ਚੰਗੇ ਚੰਗੇ ਕੀਰਤਨੀਏ ਮਿਲਣਗੇ, ਰਾਗਾਂ ਵਿੱਚ ਕੀਰਤਨ ਕਰਨ ਵਾਲੇ ਮਿਲਣਗੇ, ਪਰ ਅੰਦਰੋਂ ਧਰਮੀ ਹੋਣਾ ਇਹ ਬਹੁਤ ਕਠਿਨ ਹੈ, ਇਹ ਉਹਦੀ ਕਿਰਪਾ ਤੋਂ ਬਗੈਰ ਨਹੀਂ ਹੋਇਆ ਜਾ ਸਕਦਾ। ਤੋ ਇਸ ਕਰਕੇ ਕਬੀਰ ਜੀ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜਿਹੜਾ ਸੋਨੇ ਦੇ ਵਾਲੇ ਵੀ ਬਣ ਗਏ, ਉੱਤੇ ਹੀਰੇ ਜਵਾਹਰਾਤ ਵੀ ਲਾ ਲਏ, ਕੀਮਤੀ ਲਾਲ ਉੱਤੇ ਜੜ ਲਏ। ਪਰ ਕਹਿੰਦੇ ਨੇ ਵੀ ਪਿਆਰਿਆ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ ਦੀਸੇ ਦਾਦੇ ਕਾਨ ਜਿਨ ਮਨ ਨਾ ਹੀ ਨਾਉ। ਕਹਿੰਦੇ ਨੇ ਉਹ ਤੇ ਸੜੇ ਹੋਏ ਕਾਨਿਆਂ ਵਰਗੇ ਨੇ ਜਿਨ੍ਹਾਂ ਦੇ ਅੰਦਰ ਮਨ ਵਿੱਚ ਨਾਮ ਨਹੀਂ ਵਸਿਆ। ਬਾਹਰ ਦੀ ਚਮਕ ਬਾਹਰ ਦਾ ਵਿਖਾਵਾ ਇਹ ਗੱਲ ਹੋਰ ਹੈ, ਪਰ ਧਰਮ ਜਿਹੜਾ ਨਾ ਇਹ ਬਾਹਰ ਦਾ ਵਿਖਾਵਾ ਨਹੀਂ, ਅਸਲ ਵਿੱਚ ਇਹ ਦਿਲ ਦਾ ਦਲਾਵਾ ਹੈ। ਜੇ ਅੰਦਰੋਂ ਮਨ ਕਰਕੇ ਉਹਦੇ ਗੀਤ ਨਹੀਂ ਗਾਏ ਤੇ ਫਿਰ ਗੱਲ ਨਹੀਂ ਬਣੇਗੀ। ਪਰ ਇੱਕ ਬੜਾ ਪਿਆਰਾ ਬਚਨ ਕਰ ਦਿੱਤਾ ਹੈ ਕਬੀਰ ਸਾਹਿਬ ਜੀ ਨੇ ਅੱਜ ਦੇ ਸਲੋਕ ਵਿੱਚ, ਉਹ ਕਿਵੇਂ ਕਹਿੰਦੇ ਨੇ ਕਬੀਰ ਐਸਾ ਇੱਕ ਯਾਦ ਜੋ ਜੀਵਤ ਮ੍ਰਿਤਕ ਹੋਏ ਨਿਰਭੈ ਹੋਏ ਕੈ ਗੁਣ ਰਵੇ ਜਤ ਪੇਖੋ ਤਤ ਸੋਏ। ਕਹਿੰਦੇ ਨੇ ਕੋਈ ਇੱਕ ਅੱਧ ਹੈ ਐਸਾ ਇੱਕ ਆਦ ਜੋ ਜੀਵਤ ਮ੍ਰਿਤਕ ਹੋਏ। ਜੀਵਤ ਮ੍ਰਿਤਕ ਹੋਣਾ ਕੀ ਹੈ, ਬੜਾ ਪਿਆਰਾ ਬਚਨ ਕਰਦੇ ਨੇ ਗੁਰੂ ਸਵਾਰਿਓ। ਜਦੋਂ ਅਸੀਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਉਹਨਾਂ ਦੇ 63 ਸਲੋਕ ਨੇ, ਜਦੋਂ ਅਸੀਂ ਸਲੋਕ ਪੜ੍ਹਦੇ ਹਾਂ ਨਾ ਤੇ ਉਹਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਜਿਸ ਪਿਆਰੇ ਸਿਉ ਨੇਹ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਐਸਾ ਇੱਕ ਵਾਰੀ ਇੱਕ ਸਵਾਲ ਕੀਤਾ ਸੀ ਕਿਸੇ ਗੁਰਮੁਖ ਪਿਆਰੇ ਨੇ। ਕਹਿਣ ਲੱਗੇ ਗਿਆਨੀ ਜੀ ਅੱਜ ਦੀ ਨੌਜਵਾਨ ਪੀੜ੍ਹੀ ਇਹ ਕੋਈ ਸਵਾਲ ਪੁੱਛਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਵਿਚਾਰ ਰੱਖਣੀ ਹੈ ਤੇ ਅੱਜ ਇਸ ਵਿਸ਼ੇ ਤੇ ਤੁਸੀਂ ਗੱਲ ਕਰਿਆ ਜੇ। ਮੈਂ ਕਿਹਾ ਦੱਸੋ ਕਹਿਣ ਲੱਗੇ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਜਿਸ ਪਿਆਰੇ ਸਿਉਂਦੇ ਹੋ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਤੇ ਦੂਜੇ ਪਾਸੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਸਤੀਆਂ ਸੇ ਨਾਨਕਾ ਬਿਰਹੇ ਚੋਟ ਮਰਨ। ਇਹ ਦੋ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਜਿਹੜੀ ਹੈ ਵੱਖ ਵੱਖ ਕਿਉਂ ਹੈ? ਮੈਂ ਕਿਹਾ ਪਿਆਰਿਓ, ਗੁਰੂ ਦੀ ਵਿਚਾਰਧਾਰਾ ਵੱਖ ਨਹੀਂ, ਅਸਲ ਵਿੱਚ ਸਾਡੀ ਸੋਚਣੀ ਵਿੱਚ ਫਰਕ ਆ ਗਿਆ। ਇਹ ਜਿਹੜਾ ਸਵਾਲ ਹੈ ਨਾ, ਇਹ ਨੌਜਵਾਨਾਂ ਦਾ ਨਹੀਂ, ਮੈਂ ਕਿਹਾ ਸਕੱਤਰ ਸਾਹਿਬ ਮੈਨੂੰ ਲੱਗਦਾ ਸਵਾਲ ਤੁਹਾਡਾ ਹੀ ਹੈ। ਖੈਰ ਤੁਸੀਂ ਹੁਣ ਸਵਾਲ ਕੀਤਾ ਤੇ ਇਹਦਾ ਜਵਾਬ ਤੇ ਜ਼ਰੂਰ ਦੇਣਾ ਪਏਗਾ। ਅਸਲ ਵਿੱਚ ਗੁਰੂ ਅੰਗਦ ਦੇ ਮਹਾਰਾਜ ਜੀ ਇੱਥੇ ਬਖਸ਼ਿਸ਼ ਪੈ ਕਰਦੇ ਨੇ ਕਿ ਜਿਸ ਪਿਆਰੇ ਸਿਉਂਦੇ ਹੋ ਤਿਸ ਆਗੇ ਮਰ ਚਲੀਏ। ਤਿਸ ਆਗੇ ਮਰ ਚਲੀਏ ਤੋਂ ਭਾਵ ਇਹ ਨਹੀਂ ਹੈ ਕਿ ਜਿਸ ਪਿਆਰੇ ਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ। ਜਦੋਂ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਸਾਹਮਣੇ ਰੱਖਾਂਗੇ ਨਾ, ਤੇ ਸਾਨੂੰ ਕਿੱਥੇ ਵਖਰੇਵਾਂ ਲੱਗਦਾ ਜਦੋਂ ਅਸੀਂ ਅਰਥ ਗਲਤ ਕਰਦੇ ਹਾਂ, ਜਦੋਂ ਅਸੀਂ ਇਹ ਕਰਾਂਗੇ ਕਿ ਉਹਦੇ ਤੋਂ ਤੇ ਪਹਿਲਾਂ ਹੀ ਮਰ ਜਾਣਾ ਚਾਹੀਦਾ। ਨਹੀਂ, ਗੁਰੂ ਨਾਨਕ ਦਾ ਘਰ ਕਿਤੇ ਵੀ ਐਸੀ ਪ੍ਰੇਰਣਾ ਨਹੀਂ ਦਿੰਦਾ। ਫਿਰ ਕਾਰਨ ਕੀ ਹੈ? ਕਹਿੰਦੇ ਨੇ ਇੱਕ ਤੇ ਉਹ ਮਰਨਾ ਜਿਹਨੂੰ ਤਨ ਕਰਕੇ ਮਰਨਾ ਆਖਦੇ ਨੇ, ਦੂਸਰਾ ਉਹ ਹੈ ਜਿਸ ਨੂੰ ਮਨ ਕਰਕੇ ਮਰਨਾ ਆਖਦੇ ਨੇ। ਤਨ ਕਰਕੇ ਮਰਨਾ ਗੱਲ ਹੋਰ ਹੈ, ਮਨ ਕਰਕੇ ਮਰਨਾ ਗੱਲ ਹੋਰ ਹੈ। ਤਨ ਕਰਕੇ ਮਰਨਾ ਸਾਰਿਆਂ ਦੇ ਹਿੱਸੇ ਆਉਂਦਾ ਹੈ। ਕਿਉਂ? ਕਿਉਂਕਿ ਜਿਸ ਦਾ ਜਨਮ ਹੈ ਉਸ ਦਾ ਮਰਨ ਵੀ ਹੋਵੇਗਾ। ਇੱਕ ਅਦੀਬ ਕਹਿੰਦਾ ਹੈ, ਤੇਰੇ ਆਗਾਜ਼ ਸੇ ਸਭ ਤੇਰਾ ਅੰਜਾਮ ਵੀ, ਸੁਬਹ ਕਾ ਹੋਣਾ ਹੀ ਬਤਾਤਾ ਹੈ ਕਿ ਹੋਗੀ ਸ਼ਾਮ ਵੀ। ਸੂਰਜ ਦਾ ਚੜ੍ਹਨਾ ਦੱਸ ਦਿੰਦਾ ਇਹਨੇ ਅਸਤ ਹੋ ਜਾਣਾ, ਸਾਡਾ ਜਨਮ ਹੀ ਦੱਸਦਾ ਕਿ ਇੱਕ ਦਿਨ ਮਰਨ ਵੀ ਹੋਵੇਗਾ। ਇੱਕ ਅਦੀਬ ਕਹਿੰਦਾ ਕਿ ਮਿੱਟੇ ਜ਼ਿੰਦਗੀ ਕੇ ਨਿਸ਼ਾਂ ਕੈਸੇ ਕੈਸੇ, ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ। ਬੜੇ ਵੱਡੇ ਦਿਮਾਗਾਂ ਵਾਲੇ ਆਏ ਇਸ ਜਗਤ ਵਿੱਚ, ਆਏ ਤੇ ਚਲੇ ਗਏ। ਮਾਫ ਕਰਨਾ, ਇੱਥੋਂ ਤੱਕ ਕਿ ਜਿਨ੍ਹਾਂ ਵਾਸਤੇ ਅਸੀਂ ਇਹ ਵਿਚਾਰਧਾਰਾ ਬਣਾਈ ਕਿ ਬ੍ਰਹਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਵਿਸ਼ਨੂੰ ਭੰਡਾਰੀ ਤੇ ਸ਼ਿਵਜੀ ਮੌਤ ਦੇਣ ਵਾਲਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਬੜਾ ਪਿਆਰਾ ਬਚਨ ਆਉਂਦਾ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਇਹ ਵੀ ਸਮੇਂ ਵਿੱਚ ਆਏ ਤੇ ਸਮੇਂ ਨੇ ਇੱਕ ਦਿਨ ਇਹਨਾਂ ਨੂੰ ਵੀ ਮਿਟਾ ਦਿੱਤਾ। ਅਸੀਂ ਪੜ੍ਹਦੇ ਹਾਂ ਨਾ ਪਾਤਸ਼ਾਹ ਜੀ ਦੀ ਬਾਣੀ, ਤੇ ਸਾਹਿਬ ਕਹਿੰਦੇ ਨੇ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਹਿੰਦੇ ਨੇ ਇਹ ਸਮੇਂ ਦਾ ਤਮਾਸ਼ਾ ਹੈ, ਸਮੇਂ ਵਿੱਚ ਆਏ ਤੇ ਸਮੇਂ ਨੇ ਇੱਕ ਦਿਨ ਮਿਟਾ ਦਿੱਤੇ। ਮੇਰੇ ਕਹਿਣ ਤੋਂ ਭਾਵ ਕਿ ਤਨ ਕਰਕੇ ਇੱਕ ਦਿਨ ਸਾਰਿਆਂ ਨੇ ਜਾਣਾ, ਸਾਰਿਆਂ ਨੂੰ ਜਾਣਾ ਪਏਗਾ। ਤਨ ਕਰਕੇ ਵਿਛੋੜਾ ਜ਼ਰੂਰ ਪਵੇਗਾ, ਤਨ ਕਰਕੇ ਮਰਨਾ ਜ਼ਰੂਰ ਹੋਵੇਗਾ, ਪਰ ਕੋਈ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਮਨ ਕਰਕੇ ਮਰਨ ਦੀ ਜਾਚ ਆ ਜਾਏ। ਮਨ ਕਰਕੇ ਮਰਨਾ ਹੈ ਬੜਾ ਕਠਿਨ। ਕਬੀਰ, ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ, ਜਿਉਂਦੇ ਜੀ ਮਰਨਾ। ਤੇ ਜਿਉਂਦੇ ਜੀ ਮਰਨਾ ਕੀ ਹੈ? ਜਿਸ ਪਿਆਰੇ ਸਿਉਂਦੇ ਹੋ ਤਿਸ ਆਗੇ ਮਰ ਚਲੀਏ। ਭਾਵ ਕੀ ਹੈ? ਕਿ ਆਪਣੀ ਮਰਜ਼ੀ ਨੂੰ ਤਿਆਗ ਕੇ ਜਿਸ ਪਿਆਰੇ ਦੇ ਨਾਲ ਪਿਆਰ ਹੈ ਨਾ, ਉਹਦੀ ਮਰਜ਼ੀ ਨੂੰ ਧਾਰਨ ਕਰ ਲੈਣਾ, ਉਹਦੀ ਮਰਜ਼ੀ ਨੂੰ ਗ੍ਰਹਿਣ ਕਰ ਲੈਣਾ। ਪਰ ਹੈ ਬੜੀ ਔਖੀ ਗੱਲ ਹੈ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕੁਠੈਣੀ। ਕਹਿੰਦੇ ਨੇ ਹੈ ਬੜੀ ਔਖੀ ਗੱਲ ਹੈ ਮਨ ਦੀ ਮਤ ਨੂੰ ਤਿਆਗਣਾ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਨਾ। ਗੁਰੂ ਆਖੇ ਸਿੱਖਾ ਤੂੰ ਅੰਮ੍ਰਿਤ ਛਕ ਲੈ, ਤੇ ਸਿੱਖ ਆਖੇ ਕਿ ਅਜੇ ਤੇ ਬੜਾ ਟਾਈਮ ਰਹਿੰਦਾ, ਕੋਈ ਨਹੀਂ ਛਕ ਲਵਾਂਗੇ। ਇਹਦਾ ਮਤਲਬ ਅਜੇ ਮਨ ਕਰਕੇ ਗੁਰੂ ਅੱਗੇ ਮਰਨ ਦੀ ਜਾਚ ਨਹੀਂ ਆਈ। ਆ ਜਦੋਂ ਅਸੀਂ ਗੁਰੂ ਘਰ ਵਿੱਚ ਆ ਕੇ ਰੋਜ਼ ਆਪਣਾ ਤਨ ਝੁਕਾਉਂਦੇ ਹਾਂ ਨਾ ਗੁਰੂ ਅੱਗੇ, ਹਰੇਕ ਸਿੱਖ ਆਪਣਾ ਤਨ ਝੁਕਾਉਂਦਾ, ਹਰੇਕ ਬੰਦਾ ਆਪਣੇ ਇਸ਼ਟ ਅੱਗੇ ਝੁਕਦਾ, ਤੇ ਇਹਦਾ ਕਾਰਨ ਇੱਕੋ ਹੀ ਹੁੰਦਾ ਕਿ ਕਿਤੇ ਤਨ ਝੁਕਾਉਂਦਿਆਂ ਝੁਕਾਉਂਦਿਆਂ ਮਨ ਵੀ ਝੁਕਾਉਣ ਦੀ ਜਾਚ ਆ ਜਾਏ। ਅਸੀਂ ਰੋਜ਼ ਮਾਇਆ ਗੁਰੂ ਅੱਗੇ ਰੱਖਦੇ ਹਾਂ, ਕੋਈ ਹੋਰ ਪਦਾਰਥ ਰੱਖਦੇ ਹਾਂ, ਕਾਰਨ ਕੀ ਹੈ? ਇੱਕੋ ਹੀ ਕਾਰਨ ਹੈ ਕਿ ਇਹ ਪਦਾਰਥ ਰੱਖਦਿਆਂ ਰੱਖਦਿਆਂ ਧਨ ਰੱਖਦਿਆਂ ਇੱਕ ਦਿਨ ਮਨ ਵੀ ਰੱਖਣ ਦੀ ਜਾਚ ਆ ਜਾਏ, ਕਿਤੇ ਮਨ ਵੀ ਗੁਰੂ ਅੱਗੇ ਅਰਪਣ ਕਰਨ ਦੀ ਜਾਚ ਆ ਜਾਏ। ਪਰ ਸੱਚ ਜਾਣਿਓ, ਮਨੁੱਖ ਮਾਇਆ ਗੁਰੂ ਅੱਗੇ ਰੱਖਦਾ, ਰੱਖ ਕੇ ਭੇਟਾ ਕਰ ਦਿੱਤੀ ਨਹੀਂ ਚੁੱਕਦਾ। ਕੋਈ ਫੁੱਲ ਲੈ ਕੇ ਆਉਂਦਾ, ਭੇਟਾ ਕਰ ਦਿੱਤੇ ਨਹੀਂ ਚੁੱਕਦਾ। ਕੋਈ ਹੋਰ ਪਦਾਰਥ ਲੈ ਕੇ ਆਉਂਦਾ, ਗੁਰੂ ਅੱਗੇ ਰੱਖਦਾ, ਨਹੀਂ ਚੁੱਕਦਾ। ਪਰ ਬਦਕਿਸਮਤੀ ਹੈ ਕਿ ਆਪਣਾ ਮਨ ਰੋਜ਼ ਹੀ, ਆਪਣੀ ਮਤ ਰੋਜ਼ ਗੁਰੂ ਅੱਗੇ ਰੱਖਦਾ, ਫਿਰ ਆਪਣੀ ਮਤ ਹੀ ਚੁੱਕ ਕੇ ਲੈ ਜਾਂਦਾ, ਗੁਰੂ ਦੀ ਮਤ ਤੇ ਲੈਂਦਾ ਹੀ ਨਹੀਂ। ਤੇ ਸਾਹਿਬ ਪਤਾ ਕੀ ਕਹਿੰਦੇ ਨੇ, ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਹਿੰਦੇ ਨੇ ਪਿਆਰਿਆ, ਤੇਰੀ ਗੱਲ ਬਣਨੀ ਉਦੋਂ ਹੈ ਜਦੋਂ ਗੁਰੂ ਦੀ ਮਤ ਗ੍ਰਹਿਣ ਕਰੇਗਾ। ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕੋ ਠਹਿਣੀ। ਕਹਿੰਦੇ ਨੇ ਹੈ ਬੜੀ ਔਖੀ ਗੱਲ ਹੈ, ਮਨ ਦੀ ਮਤ ਤਿਆਗ ਕੇ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲੈਣਾ। ਪਰ ਜਿਨ੍ਹਾਂ ਨੂੰ ਐਸੀ ਬਖਸ਼ਿਸ਼ ਜਿਨ੍ਹਾਂ ਤੇ ਹੋ ਜਾਂਦੀ ਹੈ ਨਾ, ਉਹ ਕਹਿੰਦੇ ਨੇ ਫਿਰ ਜੀਵਤ ਮ੍ਰਿਤਕ ਹੋਏ। ਕਹਿੰਦੇ ਨੇ ਉਹ ਜਿਉਂਦੇ ਜੀ, ਰਹਿਣਾ ਵੀ ਇਸ ਸੰਸਾਰ ਵਿੱਚ, ਪਰ ਰਹਿਣਾ ਉਸ ਮਾਲਕ ਦੇ ਹੁਕਮ ਵਿੱਚ ਹੈ। ਜਿਵੇਂ ਕਹਿੰਦੇ ਨੇ ਨਾ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ। ਗੁਰ ਕੀ ਬਚਨੀ ਹਾਟ ਬਗਾਨਾ, ਜਿੱਤ ਲਾਇਆ ਤਿੱਤ ਲਾਗਾ। ਕਹਿੰਦੇ ਨੇ ਆਪਣੇ ਆਪ ਨੂੰ ਵੇਚ ਦੇਣਾ, ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਗੁਰੂ ਦੇ ਅੱਗੇ। ਪਰ ਹੈ ਕੋਈ ਵਿਰਲਾ ਹੀ ਜੇ, ਕਬੀਰ ਐਸਾ ਏਕ ਯਾਦ ਜੋ ਜੀਵਤ ਮ੍ਰਿਤਕ ਹੋਏ, ਨਿਰਭੈ ਹੋਏ ਕੈ ਗੁਣ ਰਵੈ, ਜਤ ਭੇਖੋ ਤਤ ਸੋਏ। ਕਹਿੰਦੇ ਨੇ ਕਿਸੇ ਗੱਲ ਦੀ ਪਰਵਾਹ ਨਾ ਕਰੇ। ਅਸੀਂ ਤੇ ਬਹੁਤੀ ਵਾਰੀ ਨਾ ਬੰਦਾ ਇਹ ਵੇਖਦਾ ਕਿ ਮੈਨੂੰ ਘਾਟਾ ਕਿਹੜੀ ਗੱਲ ਵਿੱਚ ਹੈ, ਮੈਨੂੰ ਮੁਨਾਫਾ ਕਿਹੜੀ ਗੱਲ ਵਿੱਚ ਹੈ। ਕਈ ਵਾਰੀ ਬੰਦਾ ਇਹ ਵੀ ਵੇਖਦਾ ਕਿ ਮੈਨੂੰ ਲੋਕੀ ਕੀ ਕਹਿਣਗੇ। ਆ ਕਈ ਵਾਰੀ ਗੁਰਦੁਆਰੇ ਬੈਠੇ ਹੋਈਏ ਨਾ ਤੇ ਕਹਿ ਦੇਈਏ ਚਲੋ ਰਲ ਕੇ ਸਿਮਰਨ ਕਰੀਏ, ਤੇ ਕਈ ਇਸ ਗੱਲ ਤੋਂ ਵੀ ਝੱਕਦੇ ਨੇ ਕਿ ਨਾਲ ਦਾ ਬੈਠਾ ਕੀ ਆਖੇਗਾ, ਤੂੰ ਬੜੀ ਉੱਚੀ ਆਵਾਜ਼ ਵਿੱਚ ਸਿਮਰਨ ਕਰ ਰਿਹਾ, ਲੋਕੀ ਕੀ ਕਹਿਣਗੇ। ਬੰਦਾ ਆਪਣੀ ਵਡਿਆਈ ਚਾਹੁੰਦਾ, ਗੁਰੂ ਦੀ ਵਡਿਆਈ ਨਹੀਂ। ਤਾਂ ਹੀ ਤੇ ਮੇਰੇ ਸਾਹਿਬ ਨੇ ਕਿਹਾ ਸੀ, ਨਾਨਕ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ। ਕਹਿੰਦੇ ਨੇ ਜਿਹੜੀਆਂ ਦੁਨੀਆਂ ਦੀਆਂ ਵਡਿਆਈਆਂ ਨੇ ਨਾ, ਇਹਨਾਂ ਨੂੰ ਤੇ ਅੱਗ ਲਾ ਕੇ ਸਾੜ ਦੇਣਾ ਚਾਹੀਦਾ, ਇਹ ਕਦੇ ਵੀ ਉਸ ਮਾਲਕ ਦੀ ਵਡਿਆਈ ਕਰਨ ਹੀ ਨਹੀਂ ਦਿੰਦੀਆਂ। ਬੰਦਾ ਆਪਣੀ ਵਡਿਆਈ ਸੁਣਦਾ ਕਿ ਮੇਰੀ ਵਡਿਆਈ ਕੋਈ ਕਰੇ ਤੇ ਉਹਦੇ ਕੋਲ ਤੇ ਟਾਈਮ ਕੱਢ ਕੇ ਵੀ ਬੈਠੇਗਾ। ਪਰ ਜਿੱਥੇ ਕਿਤੇ ਗੁਰੂ ਦੀ ਸਿਫਤ ਸਲਾਹ ਹੁੰਦੀ ਹੋਵੇ ਨਾ, ਉੱਥੇ ਫਟਾਫਟ ਉੱਥੋਂ ਉੱਠ ਕੇ ਜਾਣ ਦੀ ਕਰਦਾ ਕਿ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ। ਨਾਨਕ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ। ਅੱਗ ਲਾ ਕੇ ਸਾੜ ਦੇ ਇਹਨਾਂ ਨੂੰ। ਪੁੱਛਿਆ ਕਿਉਂ? ਕਹਿਣ ਲੱਗੇ, ਨੀ ਜਲੀ ਨਾਮ ਵਸਾਰਿਆ, ਇੱਕ ਨਾ ਚੱਲੀ ਆ ਨਾਲ। ਇਹਨਾਂ ਸੜ ਜਾਣੀਆਂ ਨੇ ਨਾਮ ਹੀ ਵਸਾਰ ਦਿੱਤਾ, ਔਰ ਇੱਕ ਨੇ ਵੀ ਸਾਥ ਨਹੀਂ ਦਿੱਤਾ। ਇਹ ਕੇਵਲ ਝੂਠੀ, ਕੇਵਲ ਝੂਠ ਹੈ। ਪਰ ਗੱਲ ਤੇ ਉਦੋਂ ਬਣੇਗੀ ਜਦੋਂ ਸੱਚ ਨਾਲ ਜੁੜਾਂਗੇ। ਇਸ ਕਰਕੇ ਮੇਰੇ ਪਾਤਸ਼ਾਹ ਜੀ ਅੱਜ ਕਬੀਰ ਸਾਹਿਬ ਜੀ ਕਹੇ ਨੇ, ਨਿਰਭੈ ਹੋਏ ਕੈ ਗੁਣ ਰਵੈ, ਕਿਸੇ ਦੀ ਵੀ ਪਰਵਾਹ ਨਾ ਕਰੇ, ਬਸ ਉਸ ਮਾਲਕ ਦੇ ਗੀਤ ਗਾਉਂਦਾ ਰਵੇ। ਜਤ ਪੇਖੋ ਤਤ ਸੋਏ, ਫਿਰ ਜਿੱਧਰ ਵੀ ਵੇਖੀਏ ਉਹ ਪਰਿਪੂਰਨ ਪਰਮਾਤਮਾ ਹੀ ਨਜ਼ਰ ਆਉਂਦਾ, ਉਸੇ ਦਾ ਹੀ ਫਿਰ ਮੁੱਖ ਨਜ਼ਰ ਆਉਂਦਾ ਹੈ ਜਦੋਂ ਹਿਰਦੇ ਵਿੱਚ ਉਹ ਵਸ ਜਾਏ। ਕਦੇ ਕਿਹਾ ਸੀ ਨਾ, ਇੱਕ ਗੱਲ ਕਹਿ ਕੇ ਸਮਾਪਤੀ ਕਰਾਂ, ਮੇਰੇ ਕਲਗੀ ਵਾਲੇ ਪਾਤਸ਼ਾਹ ਭਾਈ ਘਨੱਈਆ ਜੀ ਦੀ ਡਿਊਟੀ ਲਾ ਦਿੱਤੀ ਕਿ ਭਾਈ ਘਨੱਈਆ ਐ ਮਸ਼ਕ ਲੈ ਲਓ ਤੇ ਤੁਸੀਂ ਸਾਰਿਆਂ ਨੂੰ ਪਾਣੀ ਪਿਲਾਉਣਾ ਹੈ। ਭਾਈ ਕਨ੍ਹਈਆ ਜੀ ਪਾਣੀ ਪਿਲਾਉਂਦੇ ਨੇ, ਜਲ ਛਕਾਉਂਦੇ ਨੇ, ਔਰ ਕਿਸੇ ਭੇਦ ਭਾਵ ਤੋਂ ਬਗੈਰ, ਕਿਸੇ ਵਿਤਕਰੇ ਤੋਂ ਬਗੈਰ ਸਾਰਿਆਂ ਨੂੰ ਜਲ ਛਕਾਉਂਦੇ ਨੇ, ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਨੇ। ਸ਼ਿਕਾਇਤ ਹੋ ਗਈ, ਕਹਿਣ ਲੱਗੇ ਭਾਈ ਕਨ੍ਹਈਆ ਇਹ ਤੇ ਅਸੀਂ ਦੁਸ਼ਮਣ ਨੂੰ, ਪਾਤਸ਼ਾਹ ਜੀ ਅਸੀਂ ਦੁਸ਼ਮਣ ਨੂੰ ਧਰਤੀ ਤੇ ਗਿਰਾਉਂਦੇ ਹਾਂ, ਇਹ ਉਹਨਾਂ ਨੂੰ ਪਾਣੀ ਪਿਆ ਕੇ ਫਿਰ ਸਾਡੇ ਨਾਲ ਲੜਨ ਲਈ ਤਿਆਰ ਕਰ ਦਿੰਦਾ। ਜਦੋਂ ਆਪਣੇ ਹੀ ਵਿੱਚ ਗਦਾਰੀ ਕਰਨ ਲੱਗ ਪੈਣ ਤੇ ਜੰਗ ਜਿੱਤਣੀ ਬੜੀ ਕਠਿਨ ਹੋ ਜਾਂਦੀ ਹੈ। ਮੇਰੇ ਪਾਤਸ਼ਾਹ ਜੀ ਨੇ ਕਿਹਾ ਬੁਲਾਓ ਭਾਈ ਕਨ੍ਹਈਏ ਨੂੰ। ਭਾਈ ਕਨ੍ਹਈਆ ਜੀ ਨੂੰ ਬੁਲਾਇਆ ਗਿਆ ਤੇ ਮੇਰੇ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਭਾਈ ਕਨ੍ਹਈਆ ਆ ਸਿੱਖ ਕੀ ਕਹਿ ਰਹੇ ਨੇ, ਤੁਹਾਡੇ ਖਿਲਾਫ ਸ਼ਿਕਾਇਤ ਆਈ ਹੈ, ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾ ਰਹੇ ਹੋ। ਤੇ ਭਾਈ ਕਨ੍ਹਈਆ ਜੀ ਦੇ ਹੱਥ ਜੁੜ ਗਏ, ਅੱਖਾਂ ਵਿੱਚ ਜਲ ਆ ਗਿਆ। ਹੱਥ ਜੋੜ ਕੇ ਇੱਕ ਗੱਲ ਕਹੀ ਸੀ ਜਿਸ ਨੂੰ ਕਿਸੇ ਸ਼ਾਇਰ ਨੇ ਅੰਕਿਤ ਕੀਤਾ ਹੈ, ਕਲਗੀ ਵਾਲਿਆ ਸਾਰੇ ਮੈਦਾਨ ਅੰਦਰ, ਜੋ ਜੰਗ ਦਾ ਮੈਦਾਨ ਹੈ, ਮੈਨੂੰ ਹੋਰ ਕੋਈ ਨਜ਼ਰ ਆਇਆ ਹੀ ਨਹੀਂ, ਜਿੱਥੇ ਚੋਆਂ ਪਾਣੀ ਤੇਰੇ ਮੁਖ ਦਿਸੇ, ਕਿਸੇ ਹੋਰ ਦੇ ਮੁਖ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੁਸੀਂ ਦੂਰੀ ਦਾ ਪਾਠ ਪੜਾਇਆ ਹੀ ਨਹੀਂ, ਇੱਕ ਹੱਥ ਖੰਡਾ ਦੂਜੇ ਹੱਥ ਅੰਮ੍ਰਿਤ, ਕਿਸੇ ਹੋਰ ਨੇ ਦਾਂ ਪਲਾਇਆ ਹੀ ਨਹੀਂ। ਮੇਰੇ ਦਾਤਿਆ ਮੈਂ ਤੇ ਜਿਸ ਪਾਸੇ ਵੀ ਵੇਖਦਾ ਤੁਹਾਡਾ ਹੀ ਮੁੱਖ ਨਜ਼ਰ ਆਉਂਦਾ। ਤੇ ਕਬੀਰ ਸਾਹਿਬ ਵੀ ਕਹਿੰਦੇ ਨੇ, ਨਿਰਭੈ ਹੋਏ ਕੈ ਗੁਣ ਰਵੇ, ਜਤ ਭੇਖੋ ਤਤ ਸੋਏ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਨਾਮ ਸਾਡੇ ਹਿਰਦੇ ਵਿੱਚ ਵੀ ਵਸ ਜਾਏ। ਇਸ ਨਾਮ ਨੂੰ ਸਿਮਰਦਿਆਂ ਸਿਮਰਦਿਆਂ ਨਾਮੀ ਤੱਕ ਸਾਡੀ ਪਹੁੰਚ ਹੋ ਜਾਏ, ਫਿਰ ਜਿਸ ਪਾਸੇ ਵੀ ਵੇਖਾਂਗੇ ਉਹ ਮਾਲਕ ਦਾ ਹੀ ਦੀਦਾਰ ਨਜ਼ਰ ਆਏਗਾ। ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੱਲ ਜਿੱਥੇ ਸੰਗਰਾਂਦ ਦਾ ਦਿਨ ਹੈ ਉੱਥੇ ਨਾਲ ਹੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਕਦੇ ਆਪਣੀ ਖੋਪੜੀ ਤੇ ਲਵਾ ਲਈ ਪਰ ਕੇਸ ਕਤਲ ਨਾ ਹੋਣ ਦਿੱਤੇ, ਉਹਨਾਂ ਦਾ ਸ਼ਹਾਦਤ ਦਾ ਦਿਨ ਵੀ ਹੈ। ਕੱਲ੍ਹ ਦੇ ਪ੍ਰੋਗਰਾਮ ਵਿੱਚ ਜਿਸ ਤਰ੍ਹਾਂ ਸਤਿਗੁਰੂ ਜੀ ਪ੍ਰੇਰਨਾ ਕਰਨਗੇ, ਤੁੱਛ ਬੁੱਧੀ ਅਨੁਸਾਰ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰਾਂਗੇ। ਟਾਈਮ ਇਹੀ ਹੈ 8:30 ਤੋਂ ਲੈ ਕੇ। ਸਤਿਗੁਰੂ ਜੀ ਰਹਿਮਤ ਕਰਨ, ਸਭ ਨੂੰ ਤੌਫੀਕ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।